ए नर ए साची जीतार के रहन न पावे सुर नर देवा रहन न पावे सुर नर देवा उठ सितारे कर मुंजन सेवा
रे नारे साची
सिकदार कोई नारियो ये साची
राजे रैयत सिकदार कोई ना सियो
वाट पटन बाजार
मिट सियो रे नारे ए साची दीदार
रे नारे ए साची दीदार जग रचना सब झूठ है
मुसाफर नाल पांदी नाल जेड़ा दोस्ती गंडे उसका हशर
बटाऊ उसको जो लावे ने हो ताके हाथ ना आवे के रे नारे ए साची दीदार
ਮਰੀਦਾ
ਕਿੱਥੇ ਤੈਂਡੇ ਮਾਪਿਆਂ
ਕਿਸ ਨਾਲ ਕੀਤੇ ਦੋਸਤੀ
ਕਿੱਥੇ ਤੈਂਡੇ ਮਾਪਿਆਂ ਜੀ ਤੂੰ ਜਣਿਓ
ਫਰੀਦਾ ਕਿੱਥੇ ਤੈਂਡੇ ਮਾਪਿਆਂ ਕਿੱਥੇ ਤੈਂਡੇ
ਸਤਿ ਸ਼੍ਰੀ ਅਕਾਲ। ਗੁਰੂ ਸਵਾਰੀ ਸੰਗਤ ਕਿਰਪਾ ਕਰੋ ਅਤੇ ਵਟਾਂਦਰੇ ਅੰਦਰ ਸੰਪੂਰਨ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਸਾਰੀਆਂ ਸੰਗਤਾਂ ਨੂੰ ਕੁਝ ਦਿਨਾਂ ਤੋਂ ਇਹ ਖਬਰ ਵੋਇਸ ਆਫ ਕੀਨੀਆ ਦੀ ਰਾਹੀਂ ਅਤੇ ਪ੍ਰਾਪਰ ਪਿਆਨਾ ਕਰ ਗਏ ਆਦਰਯੋਗ ਸਰਦਾਰ ਮੰਗਲ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਜੀਆਂ ਰਾਹੀਂ ਪੱਤਰਾਂ, ਸੰਦੇਸ਼ਾਂ ਅਤੇ ਟੈਲੀਫੋਨ ਦੀਆਂ ਕਾਲਾਂ ਰਾਹੀਂ ਮਾਲੂਮ ਹੋ ਗਈ ਹੈ ਕਿ ਸਰਦਾਰ ਸਾਹਿਬ ਜੀ ਪਰਮੇਸ਼ੁਰ ਦੀ ਦਿੱਤੀ ਹੋਈ ਹਯਾਤੀ ਨੂੰ ਭੋਗ ਕੇ, ਜ਼ਿੰਦਗੀ ਨੂੰ ਭੋਗ ਕੇ, ਉਸਦੇ ਹੀ ਹੁਕਮ ਅਨੁਸਾਰ ਕਾਰ ਵਿਹਾਰ ਕਰਕੇ ਅਦ੍ਰਿਸ਼ ਲੋਕ ਨੂੰ ਰਵਾਨਾ ਹੋ ਗਏ ਨੇ, ਪ੍ਰਾਪਰ ਲੋਕ ਨੂੰ ਧਿਆਨਾ ਕਰ ਗਏ ਨੇ ਅਤੇ ਸਰੀਰਕ ਤੌਰ 'ਤੇ ਪਰਿਵਾਰ ਦੇ ਜੀਆਂ ਕੋਲੋਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਕੋਲੋਂ ਅਤੇ ਸੰਗਤਾਂ ਕੋਲੋਂ ਸਦਾ ਲਈ ਵਿਛੜੇ ਹਨ। ਅਨੰਤ ਕਾਲ ਤੋਂ ਇਸ ਸ੍ਰਿਸ਼ਟੀ ਅੰਦਰ ਮਨੁੱਖ ਹੀ ਨਹੀਂ, ਮਨੁੱਖ ਤੋਂ ਹੇਠਲੀਆਂ ਜੋ ਤਿੰਨ ਸ਼੍ਰੇਣੀਆਂ ਨੇ ਉਹਨਾਂ ਵਿੱਚ ਵੀ ਇਹ ਸਾਰੀ ਕਾਰਵਾਈ ਵਰਤਦੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀਆ। ਮਨੁੱਖ ਸਭ ਤੋਂ ਉੱਪਰਲੀ ਸ਼੍ਰੇਣੀ ਹੈ, ਤਿੰਨ ਸ਼੍ਰੇਣੀਆਂ ਇਸ ਤੋਂ ਹੇਠ ਨੇ, ਹੈਵਾਨਾਤ, ਨਬਾਤਾਤ ਅਤੇ ਜਮਾਦਾਤ। ਸਿਆਣਿਆਂ ਦੀ ਸੇਵਾ ਵਿੱਚ ਬੇਨਤੀ ਕਰ ਰਿਹਾ ਹਾਂ, ਦੇਅਰ ਆਰ ਫੋਰ ਕਿੰਗਡਮ। ਵੈਸੇ ਤਾਂ ਰਚਨਾ ਕਈ ਢੰਗ ਨਾਲ ਰਚੀ ਜਾਂਦੀ ਹੈ, ਪਰ ਗ੍ਰੰਥਾਂ ਅੰਦਰ ਰਿਸ਼ੀਆਂ ਮੁਨੀਆਂ ਨੇ ਅਤੇ ਮਹਾਂਪੁਰਸ਼ਾਂ ਨੇ ਇਸ ਦੇ ਚਾਰ ਵੱਡੇ ਤਰੀਕੇ ਲਿਖੇ ਨੇ ਕਿ ਇਹ ਜੱਗ ਰਚਨਾ ਕਿਵੇਂ ਹੋ ਰਹੀ ਹੈ। ਰਚਨਾ ਵਿੱਚ ਅਸੀਂ ਤੁਸੀਂ ਸਾਰੇ ਵੀ ਹਾਂ, ਹੋਰ ਵੀ ਜੋ ਨਜ਼ਰ ਆਉਂਦਾ ਹੈ ਸਭ ਕੁਛ ਹੈ, ਪਰ ਇਹ ਸਾਰੀ ਰਚਨਾ ਰਚੀ ਕਿਵੇਂ ਜਾ ਰਹੀ ਹੈ, ਰਚਨਹਾਰਾ ਰਚਦਾ ਕਿਵੇਂ ਹੈ। ਉਸਨੇ ਉਸ ਹੁਕਮੀ ਨੇ, ਹੁਕਮੀ ਮੈਨੇ ਪਰਮੇਸ਼ੁਰ, ਆਪਣੇ ਹੁਕਮ ਨਾਲ, ਹੁਕਮ ਮੈਨੇ ਲਾ, ਕਾਨੂੰਨ, ਤਰੀਕਾ, ਇੱਕੋ ਹੀ ਦਫ਼ਾ ਆਪਣਾ ਹੁਕਮ ਸਾਦਰ ਕਰ ਦਿੱਤਾ ਹੈ। ਹੁਕਮੀ ਹੁਕਮ ਚਲਾਏ ਰਾਹ, ਉਸ ਪਰਮੇਸ਼ੁਰ ਨੇ ਆਪਣੇ ਹੁਕਮ ਨਾਲ, ਹੁਕਮ ਮੀਨ ਕਾਨੂੰਨ, ਆਪਣੇ ਅਟਲ ਨਿਯਮ ਨਾਲ ਇਸ ਰਚਨਾ ਦੇ ਬਣਨ ਦਾ ਅਤੇ ਮਿਟਣ ਦਾ ਇੱਕ ਤਰੀਕਾ ਬਣਾ ਦਿੱਤਾ ਹੈ। ਅਤੇ ਰਚਨਾ ਮੋਟੇ ਮੋਟੇ ਚਾਰ ਢੰਗਾਂ ਨਾਲ ਬਣਦੀ ਹੈ। ਅੰਡਜ ਅੰਡਿਆਂ ਤੋਂ, ਜੇਰਜ ਜੇਰ ਤੋਂ। ਤੁਸੀਂ ਕਈ ਵਾਰੀ ਇਹ ਖਾਣੀਆਂ ਦੇ ਨਾਂ ਸੁਣੇ ਨੇ, ਅੰਡਜ ਜੇਰਜ ਉਤਪੁਜ ਸੇਤਜ। ਇਹ ਚਾਰ ਹੀ ਤਰੀਕੇ ਨੇ ਸਾਰੀ ਸ੍ਰਿਸ਼ਟੀ ਦੇ ਬਣਨ ਦੇ, ਲੇਕਿਨ ਚੌਹਾਂ ਹੀ ਤਰੀਕਿਆਂ ਵਿੱਚ ਪਰਮੇਸ਼ੁਰ ਦਾ ਇੱਕੋ ਹੀ ਅਸੂਲ ਚੱਲਦਾ ਹੈ। ਪੰਜਾਂ ਤੱਤਾਂ ਦੀ ਸਾਰੀ ਸ੍ਰਿਸ਼ਟੀ ਹੈ, ਭਾਵੇਂ ਮਨੁੱਖ ਲੈ ਲਓ ਅਤੇ ਚਾਹੇ ਪਸ਼ੂ ਲੈ ਲਓ, ਬ੍ਰਹਮ ਗਿਆਨੀ ਲੈ ਲਓ ਅਤੇ ਚਾਹੇ ਕੋਈ ਅਗਿਆਨੀ ਲੈ ਲਓ, ਬਹੁਤ ਹੀ ਆਲਮ ਪੁਰਸ਼ ਲੈ ਲਓ ਚਾਹੇ ਕਿਸੇ ਪਸ਼ੂ ਨੂੰ ਲੈ ਲਓ, ਪੰਜਾਂ ਹੀ ਤੱਤਾਂ ਦਾ ਬਣਿਆ ਹੋਇਆ ਹੈ। ਗੁਰਬਾਣੀ ਜੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਹੇ ਚਤੁਰ ਲੋਗੋ, ਸੁਜਾਨ ਲੋਗੋ, ਇਸ ਗੱਲ ਨੂੰ ਭਲੀ ਤਰ੍ਹਾਂ ਜਾਣ ਲਓ ਕਿ ਸਾਰੀ ਰਚਨਾ ਪੰਜਾਂ ਹੀ ਤੱਤਾਂ ਦੀ ਬਣੀ ਹੋਈ ਹੈ ਅਤੇ ਇਹਨੂੰ ਚੌਂ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਮਨੁੱਖ, ਇਨਸਾਨ, ਇਸ ਤੋਂ ਹੇਠਾਂ ਹੈਵਾਨ, ਇਸ ਤੋਂ ਹੇਠਾਂ ਗੈਵਾਨ, ਇਹ ਨਬਾਤਾਤ ਜੰਗਲ ਵਗੈਰਾ, ਅਤੇ ਉਸ ਤੋਂ ਹੇਠਾਂ ਜੜ ਸ੍ਰਿਸ਼ਟੀ, ਪੱਥਰ, ਚੰਦ, ਸੂਰਜ, ਤਾਰੇ, ਸਯਾਰੇ, ਆਲਮੇ ਸਾਕਵ, ਇਹ ਧਰਤੀ, ਆਕਾਸ਼, ਇਹ ਸਾਰੇ ਜੜ ਸ੍ਰਿਸ਼ਟੀ ਵਿੱਚ ਨੇ। ਯਾਨੀ ਇਹ ਚਾਰ ਤਰੀਕੇ ਨੇ। ਹੋਰ ਕੁਝ ਸਮਝਣ ਲਈ ਅਸਾਂ ਇੱਥੇ ਆਈਏ। ਪਰਮੇਸ਼ੁਰ ਦੀ ਚੇਤਨ ਸੱਤਾ ਸ੍ਰਿਸ਼ਟੀ ਨੂੰ ਸਾਜਦੀ ਹੈ ਅਤੇ ਇਹਨਾਂ ਚੌਹਾਂ ਹੀ ਕਿਸਮਾਂ ਵਿੱਚ ਉਹ ਆਪਣੀ ਆਪਣੀ ਜਗ੍ਹਾ ਹੈ। लेकिन पत्थरां विच भूख सुती हुई है, दरख्तां विच सुपने वांगो सुती हुई है, सौण दियां भी किस्मां ने, एक हल्की हल्की नींद हुंदी है, एक डूंघी नींद हुंदी है, एक सुशोभती हुंदी है, एक ऊंगना हुंदा है, एक सुपने आउंदे ने, एक सुशोभती हुंदी है। पर इन्हां तिन्नां किस्मां दी नींद अंदर चेतन सत्ता कम कर रही है। मजमून मैनू कोई खुश्क दिसा है, पर मैं कोई तकिया नहीं सी, पता नहीं है किसकी सेवा किसके ख्याल अनुसार दास शुरू हो पिया है, क्योंकि आम तो सुरत इदा की होंगी पे, एक सी राजा तो एक सी राणी, बस प्रसंग चले लाला लाला। यह गलां जरा विखम ने, विचारनिया तो खोजनिया भी विखम ने, तो संभालनिया भी सौखिया ने, पर आप जी उत्ते तो बख्शिश है, बड़े बड़े महापुरश इतों की हो गुजरे ने, तो तुसी भी कोई बाजारी गल् सुन दे इच्छुक तो नहीं हो। ਇਹ ਪਰਮੇਸ਼ੁਰ ਦੀ ਸੱਤਾ, ਚੇਤਨ ਸੱਤਾ ਜੋ ਹੈ, ਦੇਖੋ ਜਦੋਂ ਭੂਖ ਸੌਂ ਜਾਈਏ ਅਤੇ ਪੰਜਾਬੀ ਦੇ ਸ਼ਬਦਾਂ ਵਿੱਚ ਨਿੱਸਰ ਹੋ ਜਾਈਏ, ਸੌਂ ਕੇ ਹੀ ਥੱਕ ਜਾਈਏ, ਫਿਰ ਵੀ ਮਨੁੱਖ ਉੱਠ ਕੇ ਇੱਧਰ ਉੱਧਰ ਗੱਲਾਂ ਕਰਦਾ ਘਰ ਦੇ ਜੀਆਂ ਨਾਲ ਜਾਂ ਮਿੱਤਰਾਂ ਸੱਜਣਾਂ ਨਾਲ, ਅਤੇ ਅੱਜ ਤਾਂ ਮੈਂ ਇੰਨਾ ਸੁੱਤਾ ਕਿ ਮੈਨੂੰ ਕੋਈ ਹੋਸ਼ ਨਹੀਂ ਰਹੀ। ਤੁਸੀਂ ਤਾਂ ਸ਼ਾਇਦ ਇੱਦਾਂ ਨਾ ਕਦੀ ਕਿਹਾ ਹੋਵੇ, ਮੈਂ ਕਈ ਵਾਰੀ ਇੱਦਾਂ ਦੇਖਿਆ ਕਿ ਮੈਨੂੰ ਅੱਜ ਹੋਸ਼ ਨਹੀਂ ਰਹੀ ਕਿਹੜੀ ਗੱਲ ਦੀ, ਅਤੇ ਮੈਂ ਇੰਨਾ ਸੁੱਤਾ। ਦੇਖੋ ਹਾਲੇ ਕੋਈ ਅੰਦਰ ਹੋਸ਼ ਵਾਲੀ ਚੀਜ਼ ਹੈ, ਸੱਤਾ ਹੈ, ਪਾਵਰ ਹੈ, ਕੋਈ ਐਕਟੀਵਿਟੀ ਹੈ, ਕੋਈ ਐਨਰਜੀ ਹੈ, ਕੋਈ ਚੀਜ਼ ਹੈ ਜਿਹੜੀ ਕਹਿੰਦੀ ਕਿ ਮੈਂ ਅੱਜ ਇੰਨਾ ਸੁੱਤਾ ਕਿ ਮੈਨੂੰ ਹੋਸ਼ ਨਹੀਂ। ਹੋਸ਼ ਹੈ ਦਰਅਸਲ, ਇਹਨੂੰ ਕਹਿੰਦੇ ਨੇ ਚੇਤਨ ਸੱਤਾ, ਇਹਨੂੰ ਕਹਿੰਦੇ ਨੇ ਦ੍ਰਿਸ਼ਟਾ, ਇਹਨੂੰ ਕਹਿੰਦੇ ਨੇ ਬ੍ਰਹਮ। ਇਹ ਤਾਂ ਹੈ ਪਰਮੇਸ਼ੁਰ ਦੀ ਅੰਤ। ਇੱਕ ਤਾਂ ਇਹ ਅਵਸਥਾ ਹੈ, ਅਤੇ ਇਹ ਅਵਸਥਾ ਜੜ ਪਦਾਰਥਾਂ ਵਿੱਚ ਹੈ, ਪੱਥਰਾਂ ਵਿੱਚ ਹੈ। ਚੇਤਨ ਸੱਤਾ ਇੱਥੇ ਸੁਸ਼ੋਭਤੀ ਨੀਂਦ ਵਿੱਚ ਸੁੱਤੀ ਹੋਈ ਹੈ, ਸੱਤਾ ਉਹਨਾਂ ਵਿੱਚ ਵੀ ਹੈ। ਇਸ ਤੋਂ ਅੱਗੇ ਹਨ ਦਰਖਤ। ਅੱਜ ਦੀ ਸਾਇੰਸ ਨੇ, ਬੋਟਨੀ ਵਾਲਿਆਂ ਨੇ ਇਹ ਚੀਜ਼ ਸਾਬਤ ਕਰ ਦਿੱਤੀ ਹੈ ਕਿ ਇਨਸਾਨ ਵਾਂਗ ਇਹ ਜੋ ਦਰਖਤ ਨੇ ਇਹ ਵੀ ਵਿਸ਼ੇ ਵਿਕਾਰ ਕਰਦੇ ਨੇ, ਇਹਨਾਂ ਦੀ ਵੀ ਖੁਸ਼ੀ ਗਮੀ ਹੁੰਦੀ ਹੈ, ਅਤੇ ਇਹਨਾਂ ਵਿੱਚ ਵੀ ਫੀਲਿੰਗਸ ਹਨ, ਅਹਿਸਾਸ ਹੈ, ਮਹਿਸੂਸ ਕਰਦੇ ਨੇ, ਇਹਨਾਂ 'ਚ ਸ਼ਰਮ ਵੀ ਹੈ, ਬੇਸ਼ਰਮੀ ਵੀ ਹੈ। ਇੱਦਾਂ ਦੀਆਂ ਸਾਰੀਆਂ ਗੱਲਾਂ ਜੋ ਸਾਨੂੰ ਵਾਪਰਦੀਆਂ ਨੇ, ਉਹ ਅੱਜ ਦੀ ਸਾਇੰਸ ਨੇ, ਆਲਿਆਂ ਨੇ ਦੱਸ ਦਿੱਤਾ ਹੈ। ਸਾਡੇ ਇੱਕ ਮਿੱਤਰ ਨੇ ਸਰਦਾਰ ਸਾਹਿਬ, ਡਿਫੈਂਸ ਮਿਨਿਸਟਰ ਸਰਦਾਰ ਸਵਰਨ ਸੋਹਰਾਂ ਦੇ, ਉਹ ਕਲਾਸ ਫੈਲੋ ਨੇ, ਅਤੇ ਸਾਡੇ ਇਸ ਕਰਕੇ ਮਿੱਤਰ ਨੇ ਸਤਸੰਗੀ ਹੋਣ ਕਰਕੇ, ਉਹ ਕਹਿੰਦੇ ਕਿ ਮੈਂ ਲਾਇਲਪੁਰ ਐਗਰੀਕਲਚਰ ਕਾਲਜ ਵਿੱਚ ਜਦੋਂ BA ਦੇ ਫਾਈਨਲ ਈਅਰ ਸਾਂ, ਅਤੇ ਸਾਨੂੰ ਉਸ ਲਾਇਬ੍ਰੇਰੀ ਵਿੱਚ, ਪ੍ਰਯੋਗਸ਼ਾਲਾ ਵਿੱਚ ਤਜਰਬਾ ਕਰਕੇ ਦਿਖਾਇਆ ਜਾਂਦਾ ਸੀ ਕਿ ਕਿਸ ਤਰ੍ਹਾਂ ਨਾਲ ਇੱਕ ਕਾਰਖਾਨਾ ਚੱਲਦਾ ਹੈ, ਇਹ ਦਰਖਤ ਕਿਵੇਂ ਬਣਦੇ ਨੇ, ਇਹਨਾਂ ਨੂੰ ਗੁਜ਼ਾਰ ਕਿਵੇਂ ਮਿਲਦੀ ਹੈ, ਹਵਾ ਤੋਂ ਇਹ ਕੀ ਲੈਂਦੇ ਨੇ, ਸੂਰਜ ਦੀਆਂ ਕਿਰਨਾਂ ਤੋਂ ਕੀ ਮਿਲਦਾ ਹੈ, ਇਹ ਬਾਰਿਸ਼ 'ਚੋਂ ਇਹਨਾਂ ਨੂੰ ਕੀ ਪਦਾਰਥ ਮਿਲਦੇ ਨੇ, ਕੁਝ ਜੜ੍ਹਾਂ ਰਾਹ ਮਿਲਦੇ ਨੇ, ਕੁਝ ਪੱਤਰਾਂ ਰਾਹ ਮਿਲਦੇ ਨੇ, ਕੁਛ ਇੱਦਾਂ ਉਹ ਦੱਸਦੇ। ਤਾਂ ਉਹਨਾਂ ਕਿਹਾ ਅਤੇ ਸਾਡੇ ਕੋਲ ਇੱਕ ਐਸਾ ਦਰਖਤ ਵੀ ਆਇਆ ਜਿਹੜਾ ਹੋਰ ਕੋਈ ਗਜ਼ਾ ਨਹੀਂ ਸੀ ਖਾਂਦਾ, ਮਾਸ ਖਾਂਦਾ ਸੀ, ਮਾਸ ਖੋਰਾ ਦਰਖਤ ਸੀ। ਮੈਂ ਕਿਹਾ ਕਿਵੇਂ? ਆਖਣ ਲੱਗੇ ਕਿ ਛੋਟਾ ਜਿਹਾ ਬੂਟਾ ਸੀ, ਜਦੋਂ ਉਹਨੂੰ ਭੁੱਖ ਲੱਗ ਜਾਵੇ ਤਾਂ ਉਹਦਾ ਮੂੰਹ ਖੁੱਲ੍ਹ ਜਾਵੇ, ਜਦੋਂ ਸਾਡਾ ਪ੍ਰੋਫੈਸਰ ਉਹਦੇ ਵਿੱਚ ਮਾਸ ਪਾ ਦੇਵੇ, ਮੀਟ ਪਾ ਦੇਵੇ, ਅਤੇ ਉਹਦਾ ਮੂੰਹ ਬੰਦ ਹੋ ਜਾਏ, ਜਿਸ ਵੇਲੇ ਉਹਨੂੰ ਹਜ਼ਮ ਹੋ ਜਾਏ ਅਤੇ ਫਿਰ ਮੂੰਹ ਖੋਲ੍ਹ ਦੇਵੇ। ਇਸੇ ਤਰ੍ਹਾਂ ਉਹਦੀ ਖੁਰਾਕ ਕੁਦਰਤ ਨੇ ਰੱਖੀ ਹੋਈ ਸੀ। ਅਤੇ ਤੁਸੀਂ ਕਹੋਗੇ ਕਿ ਜੰਗਲ ਵਿੱਚ ਕਸਾਈ ਹੈ ਕਿ ਉੱਥੇ ਕੁਦਰਤ ਨੇ ਸਭ ਦਾ ਢੰਗ ਬਣਾਇਆ ਹੋਇਆ ਹੈ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਇਹ ਤਾਂ ਪਰਮੇਸ਼ੁਰ ਨੂੰ ਫਿਕਰ ਹੈ, ਨਾ ਮੈਨੂੰ ਨਾ ਤੁਹਾਨੂੰ। ਉੱਥੇ ਵੀ ਜੰਗਲੀ ਜਾਨਵਰ ਆ ਕੇ ਉੱਤੇ ਬਹਿੰਦੇ ਨੇ, ਉੱਥੇ ਵੀ ਜੰਗਲ ਦੇ ਕੀੜੇ ਮਕੌੜੇ ਇਕੱਠੇ ਹੋ ਕੇ ਆਉਂਦੇ ਨੇ, ਉਹਦੇ 'ਤੇ ਬਹਿ ਜਾਂਦੇ ਨੇ। ਉਹ ਕਹਿੰਦੇ ਸੀ ਉੱਪਰੋਂ ਮਿੱਠਾ ਹੈ, ਅਤੇ ਮਿੱਠੇ ਦੇ ਲਾਲਚ ਵਿੱਚ ਬੰਦਾ ਵੀ ਆ ਜਾਂਦਾ, ਜਨੌਰ ਵੀ ਆ ਜਾਂਦੇ ਨੇ, ਆ ਜਿਹੜੇ ਰਿਸ਼ਵਤ ਲੈਂਦੇ ਮਿੱਠੇ ਦੇ ਲਾਲਚ ਲੈਂਦੇ ਨੇ। ਤਾਂ ਸਾਡੇ ਸੱਜਣ ਰਿਸ਼ਵਤ ਨੂੰ ਮਿੱਠਾ ਖਾਣਾ ਕਹਿੰਦੇ ਨੇ। ਤਾਂ ਉਹ ਇਸ ਲਾਲਚ ਵਿੱਚ ਜਾਨਵਰ ਉੱਤੇ ਆ ਕੇ ਰਹਿੰਦੇ ਨੇ, ਉਹਦੀ ਭੁੱਖ ਦੂਰ ਹੁੰਦੀ ਹੈ। ਤਾਂ ਕਹਿਣ ਦਾ ਭਾਵ ਹੈ ਕਿ ਪੱਥਰਾਂ ਵਿੱਚ ਚੇਤਨ ਸੱਤਾ ਸੁਸ਼ੁਪਤੀ ਨੀਂਦ ਵਿੱਚ ਹੈ, ਦਰਖਤਾਂ ਵਿੱਚ ਸੁਪਨੇ ਲੈਂਦੀ ਹੈ, ਅਤੇ ਉਸ ਤੋਂ ਉੱਪਰਲੀ ਸ਼੍ਰੇਣੀ ਹੈ ਪਸ਼ੂ, ਅਤੇ ਪਸ਼ੂਆਂ ਵਿੱਚ ਉਗਲਾਉਂਦੀ ਹੈ, ਜੇ ਮਨੁੱਖ ਵਿੱਚ ਪੂਰਨ ਤੌਰ 'ਤੇ ਜਗਮਗਾ ਰਹੀ, ਚੇਤਨ ਸੱਤਾ ਸਾਰੇ ਹੀ ਕੰਮ ਕਰ ਰਹੀ ਹੈ, ਮਨੁੱਖ ਪੂਰਨ ਤੌਰ 'ਤੇ ਜਾਗਿਆ ਹੋਇਆ ਹੈ, ਤੇ ਇਸ ਜਾਗੇ ਹੋਏ ਪੁਰਸ਼ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਸਾਹਿਬ ਜੀ ਇਹ ਗੱਲ ਕਹਿੰਦੇ ਨੇ ਕਿ ਇਹ ਇਨਸਾਨ ਗੁਰੂ ਤੇਗ ਬਹਾਦਰ ਮਹਾਰਾਜ, ਤੂੰ ਸਾਰੀ ਰਚਨਾ ਦਾ ਸਰਤਾਜ। ਫਾਰਸੀ ਵਿੱਚ ਇਹਨੂੰ ਕਹਿੰਦੇ ਨੇ ਐਸਮੁਲ ਮਖਲੂਕ, ਸਾਰੀ ਖਲਕ 'ਚੋਂ ਵੱਡਾ। ਅਸ਼ਫੁਲ ਮਖਲੂਕਾਤ, ਸਾਰੀ ਮਖਲੂਕਾਤ ਵਿੱਚੋਂ, ਕ੍ਰੀਏਸ਼ਨ ਵਿੱਚੋਂ, ਕੁਦਰਤ ਵਿੱਚੋਂ, ਉਪਜ ਵਿੱਚੋਂ, ਅਤੇ ਤੂੰ ਵੱਡਾ ਹੈ। ਅੰਗਰੇਜ਼ੀ 'ਚ ਕਹਿੰਦੇ ਨੇ ਕਰਾਊਨ ਆਫ ਦੀ ਕ੍ਰੀਏਸ਼ਨ, ਤੂੰ ਕਰਾਊਨ ਆਫ ਦੀ ਕ੍ਰੀਏਸ਼ਨ ਹੈ। ਪੱਥਰਾਂ ਨਾਲੋਂ, ਯਾਨੀ ਜਮਾਦਾਤ ਨਾਲੋਂ, ਨਬਾਤਾਤ ਨਾਲੋਂ, ਹੈਵਾਨਾਤ ਨਾਲੋਂ ਤੇਰਾ ਜੋ ਦਰਜਾ ਹੈ, ਸਰਮੌਰ ਹੈ। ਗੁਰੂ ਮਹਾਰਾਜ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਉਹ ਇਨਸਾਨ ਤੂੰ ਜਾਗਿਆ ਹੋਇਆ ਹੈ, ਤੇਰੀ ਬੁੱਧੀ ਬੜੀ ਹੀ ਰੌਸ਼ਨ ਹੈ। ਅਤੇ ਇਸ ਰੌਸ਼ਨ ਬੁੱਧੀ ਨੂੰ ਇੱਕ ਗੱਲ ਸਮਝਾ ਲੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਰੇ ਨਰ, ਅਰੇ ਸ਼ਬਦ ਤਾੜਨਾ ਦਾ ਹੈ, ਅਰੇ ਅਰੇ ਨਰ, ਇਹ ਇਨਸਾਨ ਇਹ ਸਾਚੀ ਜੀਤ ਆ। ਹੋਰ ਤਾਂ ਕੋਈ ਗੱਲ ਭਾਵਾਂ ਝੂਠੀ ਮੰਨ ਲਈ, ਪਰ ਇਹ ਗੱਲ ਅਮਰ ਮੁਸਲਮਾ ਹੈ ਅਤੇ ਪੱਕੀ ਗੱਲ ਹੈ, ਫੰਡੇਮੈਂਟਲ ਹੈ, ਪੁਖਤਗੀ ਵਾਲੀ ਗੱਲ ਹੈ। ਇਹ ਗੱਲ ਤੂੰ ਆਪਣੇ ਦਿਲ ਵਿੱਚ ਸੱਚੀ ਧਾਰ ਲੈ, ਕਿਹੜੀ ਕਿ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਬਾਰ ਮੀਨਸ ਦੇਰ, ਇਹ ਸਾਰਾ ਜਹਾਨ ਸੁਪਨਾ ਹੈ, ਇਹਨੂੰ ਬਿਨਸਦਿਆਂ ਦੇਰ ਨਹੀਂ ਲੱਗੇਗੀ। ਇਹ ਗੱਲ ਤੂੰ ਸੱਚੀ ਧਾਰ। ਤੋ ਹੁਣ ਅੱਜ ਅਸਾਂ ਸਰਦਾਰ ਸਾਹਿਬ ਸਰਦਾਰ ਮੰਗਲ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਬੈਠੇ ਹਾਂ। ਪ੍ਰਬੰਧਕਾਂ ਨੇ ਕਿਹਾ ਸੀ, ਉਹਨਾਂ ਦੇ ਪਰਿਵਾਰ ਦੇ ਜੀਆਂ ਨੇ ਆਖਿਆ ਸੀ ਕਿ ਅੱਜ ਸ਼ਾਮ ਦਾ ਦੀਵਾਨ ਉਚੇਚਾ ਸਾਡੇ ਬਜ਼ੁਰਗ ਵਾਰਿੰਗ ਦੀ ਮੁਕੱਦਸ ਯਾਦ ਵਿੱਚ ਹੋਵੇਗਾ। ਯਾਦ ਅਤੇ ਪਿਆਰ ਦਾ ਅਨਿੱਖੜਵਾਂ ਸੰਯੋਗ ਹੁੰਦਾ ਹੈ। ਪਿਆਰ ਉਹਦੇ ਨਾਲ ਹੀ ਹੈ ਜਿਹਦੀ ਯਾਦ ਹੋਵੇ, ਅਤੇ ਯਾਦ ਉਹਦੀ ਜਿਹਦਾ ਪਿਆਰ ਹੋਵੇ। ਖੁਸ਼ੀ ਵਿੱਚ ਮਿੱਤਰ ਸੱਜਣ ਰਿਸ਼ਤੇਦਾਰ ਹਮਦਰਦ ਦਿਲਦਾਰ ਇਕੱਠੇ ਹੋਵਣ ਅਤੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਔਖ ਵਿੱਚ ਅਤੇ ਗਮੀ ਵਿੱਚ ਜਦੋਂ ਰਿਸ਼ਤੇਦਾਰ ਮਿੱਤਰ ਸੱਜਣ ਇਕੱਠੇ ਹੁੰਦੇ ਨੇ ਤਾਂ ਇੱਕ ਵਟਾ ਦੋ ਹੋ ਜਾਂਦੀ, ਅੱਧ 'ਚ ਆ ਜਾਂਦੀ ਹੈ। ਇਸੇ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਖੁਸ਼ੀ ਗਮੀ ਵਿੱਚ ਇਕੱਠੇ ਹੋਣ ਲਈ ਆਖਿਆ ਹੈ, ਅਤੇ ਸਤਿਗੁਰਾਂ ਨੇ ਸਾਡੀ ਹਰ ਇੱਕ ਮਰਿਆਦਾ ਕੇਂਦਰ ਨਾਲ ਜੋੜੀ ਹੈ, ਪਰਮੇਸ਼ੁਰ ਨਾਲ ਜੋੜੀ ਹੈ, ਰਜ਼ਾ ਨਾਲ ਜੋੜੀ ਹੈ। ਇਹ ਗੱਲ ਹੁਣ ਪਿਆਰ ਨਾਲ ਸੁਣੋ ਕਿ ਇਨਸਾਨ ਤੂੰ ਸਾਰੀ ਰਚਨਾ 'ਚੋਂ ਜਾਗਿਆ ਹੋਇਆ, ਅਤੇ ਜਾਗੇ ਹੋਏ ਜਿੰਨੇ ਕੁ ਅਸੀਂ ਹਾਂ ਸਭ ਆਪਣੇ ਆਪਣੇ ਅੰਦਰ ਝਾਤੀ ਮਾਰੋ, ਕਿੰਨੇ ਕੁ ਜਾਗੇ ਹੋਏ ਆ। ਜਿਹੜਾ ਬੰਦਾ ਆਪਣੀ ਤੇਜ਼ ਅਕਲ ਨਾਲ ਸਧਾਰਨ ਅਕਲ ਵਾਲੇ ਨੂੰ ਠਗੌਰੀ ਪਾਉਂਦਾ ਹੈ, ਉਹ ਜਾਗਿਆ ਹੋਇਆ ਕਿ ਪਸ਼ੂ ਸ਼੍ਰੇਣੀ 'ਚੋਂ ਸੁੱਤਾ ਹੋਇਆ? ਦੂਜੇ ਨੂੰ ਤਾਂ ਪਤਾ ਨਹੀਂ, ਤੈਨੂੰ ਪਤਾ ਹੈ, ਤੂੰ ਜਾਣ ਬੁੱਝ ਕੇ ਉਹਨੂੰ ਵੀ ਠਗੌਰੀ ਪਾਉਂਦਾ ਹੈ। ਇਹ ਜਾਗਿਆ ਹੋਇਆ ਦੀਆਂ ਗੱਲਾਂ ਨੇ। ਜਾਗੇ ਹੋਏ ਇਨਸਾਨ ਨੂੰ ਪਤਾ ਹੈ ਇਹ ਮੇਰਾ ਹੱਕ ਹੈ, ਇਹ ਮੇਰਾ ਹੱਕ ਨਹੀਂ, ਇਹ ਭਰਾ ਦਾ ਹੱਕ ਹੈ, ਪਰ ਉਹਦੇ ਉੱਤੇ ਹੱਥ ਸਾਫ਼ ਕਰਦਾ। ਇਹ ਜਾਗਿਆ ਹੋਇਆ ਕਿ ਕੁੰਭਕਰਨੀ ਨੀਂਦ ਦੀਆਂ ਗੱਲਾਂ ਨੇ। ਜਿੰਨਾ ਕੁ ਮਨੁੱਖ ਅੱਜ ਇਸ ਕਲਾ ਦੇ ਯੁੱਗ ਅੰਦਰ, ਸੈਂਟੀਫਿਕ ਸੈਂਚਰੀ ਅੰਦਰ ਜਿੰਨਾ ਕੁ ਜਾਗਿਆ, ਉਹ ਅਸਾਂ ਆਪਣੇ ਆਪ ਹੀ ਵੇਖਣਾ ਹੈ, ਨਾਲ ਦੇ ਨੂੰ ਭਾਵੇਂ ਨਾ ਪਤਾ ਲੱਗੇ। ਅਤੇ ਇੱਕ ਉਰਦੂ ਦਾ ਸ਼ੇਰ ਵੀ ਯਾਦ ਹੋ ਗਿਆ, ਇਸ ਇਲਮ ਦੀ ਦੁਨੀਆ ਨੇ, ਇਸ ਸਾਇੰਸ ਦੀ ਦੁਨੀਆ ਨੇ, ਇਸ ਕਲਾ ਦੇ ਯੁੱਗ ਨੇ ਮਨੁੱਖ ਦੀ ਅਕਲ ਨੂੰ ਬੜੀ ਤਰੀਖੀ ਕਰ ਦਿੱਤਾ ਹੈ, ਛੁਰੀ ਵਾਂਗੂ, ਤਲਵਾਰ ਵਾਂਗੂ, ਬੜੀ ਤੇਜ਼। ਲੇਕਿਨ ਇਹਦੇ ਨਾਲ ਦੂਜਾ ਇੱਕ ਕੰਮ ਕੀ ਹੋਇਆ ਹੈ? ਸ਼ੇਰ ਅਰਜ਼ਾ ਹੈ, ਅਕਲ ਬਾਰੀਕ ਹੋਤੀ ਜਾਤੀ ਹੈ ਦਿਨ ਪ੍ਰਤੀ ਦਿਨ, ਅਕਲ ਬਾਰੀਕ ਹੋਤੀ ਜਾਤੀ ਹੈ, ਫਾਈਨ ਤੋਂ ਰੀਫਾਈਨ, ਹੋਰ ਫਾਈਨ, ਅਕਲ ਬਾਰੀਕ ਹੋਤੀ ਜਾਤੀ ਹੈ, ਪਰ ਰੂਹ ਤਾਰੀਕ ਹੋਤੀ ਜਾਤੀ ਹੈ। ਤਾਰੀਕ ਮੈਨੇ ਨੇਰਾ, ਅੰਦਰ ਨਿਰਾਸ਼ ਆਈ ਜਾਂਦਾ ਹੈ ਅਤੇ ਬੁੱਧੀ ਚਮਕਾਂ ਪਈ ਮਾਰਦੀ ਹੈ। ਗੁਰੂ ਜੀ ਕਹਿੰਦੇ ਨੇ ਜੇ ਤੇਰੀ ਬੁੱਧੀ ਮੁਨੱਵਰ ਹੋ ਗਈ ਹੈ, ਚਮਕ ਪਈ ਹੈ, ਅਤੇ ਇਹ ਗੱਲ ਇਹਨੂੰ ਸਮਝਾ ਲੈ ਕਿਹੜੀ।
ਸਾਥੀ
धार्मिक ग्रंथ महापुरशां ने रचे ने, सुरतियां सिमरतियां उपनिषदां पुराण उपपुराण वेद, इस तरह इबरानी किताबां अंजील बाइबल तौरेत, जितनिया भी कुतबे मुकद्दसा रिलीजियस बुक्स लिखिया ने, मौत के संबंध अंदर जिक्र तो आता है, पर जितना श्री गुरु ग्रंथ साहिब महाराज अंदर इस फलसफे उत्ते गुरु महाराज जी ने भगत जाना ने विचार प्रगट किए ने, किसी विच भी नहीं। गुरु साहिबान के नज़दीक भगत जाना के नेड़े श्री गुरु ग्रंथ साहिब महाराज जी के शब्द भंडार विच मौत नूं की समझिया गया है। असा रोज सोहले का पाठ करते हैं, सोहले विच महाराज जी ने एक गल आखी है, संबत साह लिखिया मिलकर पावो तेल। सोहले अंदर एक गल समझाई है, होर तो कहनी है के कर कर एहो पहुंचा सदड़े नित पवन, जागे हुए इंसान नूं ये गल काट कर दी है, कर कर ये गल पहुँचा दियो या पहुँच गई है, परमेश्वर का जो हुक्म है वह कर कर सादर हुंदा है नाजल हुंदा है, ते कर कर विच रोज़ ही परमेश्वर वालों सदे आउंदे ने बुलावे आउंदे ने, कर कर एहो पहुँचा कि सदड़े नित पवन, जिमें कि सरदार साहब सरदार मंगल सिंह जी नूं सदा आ गया, साढ़े विच ही सन ना, ते गुरबाणी विच लिखा है पड़ोसी के जो हुआ तू अपने भी जान, सदा इत्थे भी आ जाए, कर कर एहो पहुँचा सदड़े नित पवन, ते हुण करना की है, परमेश्वर का सदा ते आना है, खुशी नाल जाओ तां भी ते जे औख नाल जाओ तां भी, औख नाल जाण वालियां ने भी गल्लां लिखियां ने। मैनूं उर्दू का होर शेर याद आ गया, हे परमात्मा हे खुदावन ताला, मैं कोई तैनू कहा सी कि मैनू दुनिया विच भेज, देखो जीव दी विचार, मैं कोई तैनू इल्तजा कीती सी कि मैं दुनिया च जाना है, जे हुण तू भेज दिता है तो मैं इत्थे आके इन्ने कम वधा लए ने कि मेरे सामने बड़े कम ने, कारोबार है लैण देन है दादो सद है, ते मैं कम बड़े वधा लेने हाले मैनू वेल नहीं आउण दा। उर्दू दा शेर है, मुल्के अदम से मुझे हुक्मे सफर किया था क्यों, रब नाल उहदा सुनेहा परवाने हो रहा, मुल्के अदम से मुझे हुक्मे सफर किया था क्यों, कारे जहां दराज है कुछ मेरा इंतजार कर, दुनिया दे कम बहुत ने ते मैं नहीं हाले आ सकदा, एक ऐवें खरोचा खराची है दिमाग दी। एक होर बंदे ने भी किया, मैं दसवीं दे कोर्स विच सन 36 विच पढ़िया सी स्कूल विच, लाई हयात आए, साडा तां कोई आउण दा मनशा ही नहीं सी दुनिया विच, पर सानू जिंदगी लै आई तां असीं आ गए, हुण आए हां तां जाण दा मनशा नहीं, भेजे भी जोर नाल ही गए हाँ ते सदे भी जोर नाल ही जा रहे हाँ, ते तेरा की मंशा है अगली लाइन विचों आएगा, लाई हयात आए कजा ले चली चले, अपनी खुशी ना आए ना अपनी खुशी चले। ये तो है दुनिया के हुज्जतबाजां दियां गल्लां, पर गुरु ग्रंथ साहिब जी का वाक की है, गुरु के सिख की पोजिशन की है, इहदा जीवन का म्यार की है, इहदी सुरत टिकी कित्थे होई है, ये हुक्म भेजण वाले नूं कितना कि दिल विच सत्कार दा सन्मान दा है। इदा जिमें किसे सुहागण नूं चिट्ठी आ जाए पति दी कि तू हुण पहुँच, तो वह कहे कि मैं हाले मापिया के घर बहुत कम करने ने, वाह वही वाह, या मेरी हाले तैयारी नहीं हुई पोशाकां नहीं पूरियां होईयां, कमाल है। पति दा हुक्म आ जाए तो सत बचन, ये तो है सुहागवंतियां दियां गल्लां, पतवंतियां दियां गल्लां, ते दूजियां अड़ियलां दियां गल्लां। गुरसिख सुहागवंती है, गुरसिख की कहिंदा है महाराज मैनू जिंदगी नहीं ले आई ते मैनू मौत नहीं ले जा रही, मैं तेरे हुक्म नाल आया हाँ, हुक्म नाल दुनिया च विचरिया हाँ, तेरा हुक्म आवे ते सर मस्तक रखिया बसरो चशम। ते एक ही कहता है जेहा चीरी लिखिया, चीरी मैंने मुकद्दर तकदीर तेरी कलम नाल जो लिखिया गया प्रोग्राम मेरे वास्ते, जेहा चीरी लिखिया तेहे हुक्म कमाए कले आए नानका सदे उठी जाए। गुरसिख का ते दुनियादारा का यही फर्क है। तो सतसंग जी सरदार साहब जी की याद में असं बैठे हाँ ते जिंदगी का अत जरूरी अज मजमून शुरू हो गया है कुदरती यदि वल साडा सब तो घट ख्याल। गुरु ग्रंथ साहब की एक जगह ये जवाब आता है कि हे महाराज कोई अपनी जिंदगी अंदर अत हैरान कुन बात दसो जिदे मुकाबले की तुसा जिंदगी विच कोई हैरान कुन गल देखी ना हो मुतहैयर करने वाली। श्री गुरु तेग बहादुर महाराज तो पूछया कि सारी जिंदगी विच एक गल दसो जिदे नाल तुसी अत हैरान होए हो, मैनू कोई पूछे थानू कोई ये सवाल करे तो अपने अपने तजर्बे नाल सोच लो कि जवाब की दे सकते हैं। पे सारी जिंदगी अंदर एक गल दसो जिहड़ी बहुत ही हैरान करने वाली होवे। जदों श्री गुरु तेग बहादुर पातशाह तो पूछया तो महाराज ने जो जवाब दिता वह गुरु ग्रंथ साहिब विच सुरक्षित रख्या होया है। गुरु अर्जन देव जी महाराज जी ने यह जो बहुत बनाया है ये सुरक्षित रख्या है। तो ये सुरक्षिता गुरु गोबिंद सिंह महाराज जी ने पंजवें तख्त मालवे विच रखी सी जदों गुरु ग्रंथ साहिब सारा उच्चारण किया भाई मनी सिंह जी ने लिखिया। तो सतसंग जी गुरु साहब जी तो पूछया कि अचरज गल दसो, महाराज कहिंदे ने हैरान करन वालियां गल्लां तां होर भी कई जिंदगी च आईयां ने पर सजना एक गल अत हैरान कुन सी। महाराज ओ की तां आखण लगे एक बिनसे, एक बिनसे एक अस्थर माने अचरज लख्यो न जाए। एक बंदा तां मर रहा हुंदा है ते दूजा जिहड़ा उहनूं दुआ भी दिंदा है आले दुआले बैठा भी है वह सोचदा पे हुण इहदी जमीन मेरी जमीन ना रल जाऊ तो ट्यूबवैल लग जाऊगा, हुण इहदा कारोबार मेरे कारोबार दे विच आ जाऊ तो हुण इदा हो तो उदा हो, वह हाले जिउंदा ही हुंदा। हुण ये वर्कशॉप मेरे ना हो जानी वह हाले जिउंदा ही हुंदा। महाराज कहिंदे मैनू इहदे नालों परे हैरान करन वाली कोई गल नहीं दिसी ते इक मर रहा हुंदा ते जिहड़ा उहदे कोल बैठा हुंदा उहनूं भुलेखा कि इह तां इहदे लई है मेरे ते नहीं वक्त आउणा। गुरबाणी एक बिनसे एक अस्थिर मान्यो, मैं तो सदा स्थिर रहना है अडोल रहना टल रहना है। महाराज कहिंदे जे सिखा मैनू सारी जिंदगी चुरंजा वरिया की उम्र अंदर एदे नालों परे हैरान करने वाली कोई गल नहीं, एदा तो कोई माप ही नहीं ना इस गल का। एक बिनसे एक अस्थिर मान्यो अचरज लख्यो न जाई। साढ़े विच महाराज कृपा करे कि सानू असलीयत ते हकीकत का पता होवे। गुरु जी कहिंदे ने कर कर एहो पहुंचा सजड़े नित पवन, सदा तो नहीं मोड़िया जा सकता, ना पीरां पैगंबरां तो मुड़िया है ना औलिया अंबिया तो मुड़िया है ना समर्थ जिहड़े सन उन्हां तो ही मुड़िया है जिन्हां दे हुक्म विच जिंदगी ते मौत इदां खलोती है ना। गुरु ग्रंथ साहिब महाराज जन्म काल कर जोड़ हुक्म जोड़, जिंदगी ते मौत गुरु दे सामने हाथ जोड़ के खड़ी है। जन्म काल काल मने मौत, जन्म काल कर जोड़ हुक्म जो होए सो मन्ने। साडा कहना तो करदा नौकर नहीं मनदा क्योंकि असी अपने बाप का नहीं मनिया। गह तो गुस्से होंगे हो आप पिछे वेखो किस किस का हुक्म मनिया है असा, तो उ सानू नतीजे मिलने ने। पुत्र नहीं हुक्म मनता तो मने भी क्यों, प्यो भी उ कम करता पुत्र भी उही कम करता तो मने तो ता ना जे पिता दो पौड़ियाँ उच्चा खलोता होवे दो पौड़ियाँ चार पौड़ियाँ पिता तो माता उच्चे खलोते होण नूहां ते पुत्र उन्हां दे पैर चुम्मण पर वो तो उन्हां नालों भी नीवे ने जदों परचोल होवे इक्को ही गल होवे दोहां च काम ओदा क्रोध ओदा लोभ ओदा मोह ओदा तो मत्था कि गल का टिकाउणा होया। असीं ये तो सोचते ने पर उदा असीं प्यो हाँ मत्था टेको जी, मैं माँ हाँ मत्था टेक जी। तो गुरु साहब जी कहते ने कि जागण का वेला है ये जिंदगी जो है ऐनी अजाई खोण का वेला नहीं है तो सदा तो जरूर आना है ते तू करना की है इंसान सदन हारा सिमरिया बस इसे जन्मन कर कर एहो पहुंचा सदड़े नित पवन ते सदन हारा सिमरिया। जब तक हले सदा नहीं आता उन्होंने याद कर ले ਉਹਦੀ ਯਾਦ ਨਾਲ ਤਿਆਰੀ ਕਰ ਲੈ। ਬਸ ਇਹ ਮਨੁੱਖ ਜਨਮ ਤਿਆਰੀ ਦਾ ਮੌਕਾ ਹੈ। ਸੱਦਣਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਦੇ ਮੈਨ ਦਿਨ ਤਾਂ ਵਕਤੇ ਕਿ ਉਹ ਦਿਨ ਆਵੇ ਉਸ ਸੱਦਣਹਾਰੇ ਪਰਮੇਸ਼ਰ ਨੂੰ ਯਾਦ ਕਰ ਲੈ ਜਿੰਨਾ ਵੀ ਹੋ ਸਕਦਾ ਜਿੱਥੇ ਵੀ ਹੋ ਸਕਦਾ ਜਦੋਂ ਵੀ ਹੋ ਸਕਦਾ। ਡੂ ਗੁੱਡ ਡੀਡਸ ਐਜ਼ ਯੂ ਕੈਨ ਵੇਅਰ ਯੂ ਕੈਨ ਵੈਨ ਯੂ ਕੈਨ। ਬਸ ਉਸਨੂੰ ਯਾਦ ਕਰ ਜਿੱਥੇ ਕਰ ਸਕੇ ਜਿੰਨਾ ਕਰ ਸਕੇ ਅਤੇ ਜਦੋਂ ਕਰ ਸਕੇ। ਰੇ ਨਰ ਇਹ ਸਾਚੀ ਜੀਤ ਹਾਰ ਇਹ ਸੱਦਾ ਆਉਣਾ ਹੈ ਇਹ ਸਾਚੀ ਜੀਤ ਹਾਰ। ਜੇ ਤੁਹਾਨੂੰ ਖੇਚਲਣਾ ਹੋਵੇ ਤਾਂ ਆਓ ਸਾਰੇ ਗਾਵੀਏ ਮਹਾਂਪੁਰਸ਼ ਬਜ਼ੁਰਗਾਂ ਦੀ ਯਾਦ ਅੰਦਰ ਸਰਦਾਰ ਮੰਗਲ ਸਿੰਘ ਸਾਹਿਬ ਦੀ ਯਾਦ ਅੰਦਰ। ਹਰ ਇੱਕ ਸੰਗਤ ਵਿੱਚ ਬੈਠਾ ਹੋਇਆ ਸੱਜਣ ਜ਼ਰੂਰ ਇਹ ਤੁੱਕ ਗਾਵੇ ਸਤਸੰਗ ਜੀ ਕਿਸੇ ਪ੍ਰਾਣੀ ਦੇ ਪਿੱਛੇ ਇਸ ਤਰ੍ਹਾਂ ਨਾਲ ਯਾਦਾਂ ਮਨਾਉਣੀਆਂ। ਗੁਰਮਤਿ ਰਹੋ ਰੀਤ ਅਨੁਸਾਰ ਅਖੰਡ ਪਾਠ ਕਰਾਉਣੇ ਜੈਸਾ ਕਿ ਇਸ ਗ੍ਰਹਿ ਵਿਖੇ ਹੋਇਆ ਹੈ। ਸਹਿਜ ਪਾਠ ਕਰਾਉਣੇ ਜੈਸਾ ਕਿ ਅੱਜ ਭੋਗ ਪੈਣਾ ਹੈ। ਗੁਰੂ ਕੀਆਂ ਸੰਗਤਾਂ ਵਾਸਤੇ ਪਰਮੇਸ਼ੁਰ ਦੀ ਦਿੱਤੀ ਦਾਤ ਵਿੱਚੋਂ ਲੰਗਰ ਪਹੁੰਚਾਉਣਾ ਖਵਾਉਣਾ ਕਿ ਪੁੱਛਦੇ ਨੇ ਉਹਨੂੰ ਪਹੁੰਚੇਗਾ ਉਹਨੂੰ ਨਹੀਂ ਪਹੁੰਚੇਗਾ ਤੇਰੀ ਤਾਂ ਭੁੱਖ ਉਹਨਾਂ ਦੀ ਬਦੌਲਤ ਦੂਰ ਹੋਊ। ਬਾਣੀ ਉਹਨੂੰ ਪਹੁੰਚੇ ਤੂੰ ਇਸ ਫਿਕਰ 'ਚ ਕਿਉਂ ਤੈਨੂੰ ਤਾਂ ਉਹਦੀ ਬਦੌਲਤ ਚੰਗੀਆਂ ਗੱਲਾਂ ਕਰਨ ਦਾ ਅਤੇ ਸੁਣਨ ਦਾ ਇਤਫਾਕ ਬਣਿਆ ਹੈ। ਇਹ ਤਾਂ ਉਹਨਾਂ ਦੀ ਬਦੌਲਤ ਸਾਨੂੰ ਅੱਜ ਸਤਸੰਗ ਮਿਲਿਆ ਹੈ ਅਤੇ ਉਹਨਾਂ ਨੂੰ ਕ੍ਰੈਡਿਟ ਜਾਵੇਗਾ ਕ੍ਰੈਡਿਟ ਜਾਵੇਗਾ। ਤੋ ਇਸ ਲਈ ਐਸਾ ਕਰਨਾ ਜਿਵੇਂ ਜਿਵੇਂ ਸਹੇਲੀਆਂ ਅੰਕ ਸਹੇਲੀਆਂ ਆਪਣੀ ਸਹੇਲੀ ਨੂੰ ਸਸੁਰਾਲ ਤੋਰਦੀਆਂ ਨੇ ਅਤੇ ਵਿਆਹ ਵੇਲੇ ਚੰਗੀਆਂ ਪੁਸ਼ਾਕਾਂ ਸੋਹਣੀਆਂ ਚੀਜ਼ਾਂ ਅੱਛੀਆਂ ਖੁਸ਼ਬੂਆਂ ਸੁੰਦਰ ਸਿਹਰੇ ਗਲ ਵਿੱਚ ਸਿਹਰੇ ਹੋਰ ਕਈ ਸ਼ਿੰਗਾਰ ਲਾ ਕੇ ਸ਼ਿੰਗਾਰਦੀਆਂ ਨੇ ਸੁਹਾਗ ਦੇ ਘਰ ਪੈਜ ਪੱਤ ਹੋਵੇ ਇਸ ਦੀ। ਇਹ ਤਾਂ ਹੈ ਸਰੀਰ ਦਾ ਸੁਆਪਣ ਸਰੀਰ ਦਾ ਸ਼ਿੰਗਾਰ। ਇਸੇ ਤਰ੍ਹਾਂ ਰੂਹ ਦਾ ਵੀ ਸ਼ਿੰਗਾਰ ਹੈ। ਸੰਪੂਰਨ ਅਰਦਾਸ ਵਿੱਚ ਕੀਰਤਨ ਵਿੱਚ ਸੇਵਾ ਵਿੱਚ ਉਹਨਾਂ ਦੇ ਨਿਮਿੱਤ ਜੁੜਨਾ ਕਿਸੇ ਜੀਵ ਦੇ ਪਿੱਛੇ ਉਹ ਆਤਮਾ ਨੂੰ ਸ਼ਿੰਗਾਰਨਾ ਹੈ ਸ਼ਾਇਦ ਪਰਮੇਸ਼ਰ ਪਤੀ ਨੂੰ ਭਾ ਜਾਵੇ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਅਤੇ ਰੋਣ ਰਾਣ ਦੀ ਤਾਂ ਗੱਲ ਕੋਈ ਨਹੀਂ ਕਿਉਂਕਿ ਰੋਵਣ ਹਾਰ ਵੀ ਊਟ ਸਦਾਈ ਰੋਣ ਵਾਲਿਆ ਤੂੰ ਕਿਹੜਾ ਬੈਠਾ ਰਹਿਣਾ ਹੈ। ਅਤੇ ਲੁਕਾਈ ਦੀ ਗੱਲਬਾਤ ਰਸਮ ਪੂਰੀ ਕਰ ਲੈ ਕੋਈ ਕਹੂਗਾ ਥਰੂ ਨੇ ਕਿਹੜੇ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਰੋਵਣ ਹਾਰ ਵੀ ਊਟ ਸਦਾਈ ਕੱਲ੍ਹ ਨੂੰ ਉਹਦੀ ਵੀ ਵਾਰੀ ਆਈ। ਕਮਰ ਬਾਂਧੇ ਹੋਏ ਚੱਲਣੇ ਕੋ ਜਾਂ ਸਭ ਯਾਰ ਬੈਠੇ ਹੈ ਇੱਕ ਉਰਦੂ ਦਾ ਕਮਰ ਬਾਂਧੇ ਹੋਏ ਚੱਲਣੇ ਕੋ ਜਾਂ ਸਭ ਯਾਰ ਬੈਠੇ ਹੈ ਬਹੁਤ ਆਗੇ ਗਏ ਬਾਕੀ ਜੋ ਹੈ ਤਿਆਰ ਬੈਠੇ ਹੈ। ਤਿਆਰੀ ਸਾਡੀ ਕਿੰਨੀ ਕੁ ਹੈ ਇਹ ਅਸੀਂ ਤੱਕਣਾ ਹੈ। ਤੋ ਸਤਸੰਗ ਜੀ ਸਮਾਂ ਹੋ ਗਿਆ ਹੈ ਅਤੇ ਜਿਸ ਦਿਨ ਦੇ ਆਏ ਐਦਾਂ ਦਾ ਮਜ਼ਮੂਨ ਤਾਂ ਅੱਜ ਪਹਿਲੇ ਦਿਨ ਸਰਦਾਰ ਮੰਗਲ ਸਿੰਘ ਜੀ ਦੀ ਯਾਦ ਵਿੱਚ ਹੀ ਕਰਨ ਦਾ ਇਤਫਾਕ ਬਣਿਆ ਹੈ ਪਰ ਹੈ ਬੜੀ ਜ਼ਰੂਰੀ ਗੱਲ ਇਹ ਸਾਡੇ ਸਾਰਿਆਂ ਲਈ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਹੈ ਕਿ ਸੱਦਣਹਾਰਾ ਸਿਮਰੇ ਨਾਨਕ ਸੇ ਦੇਹ ਆਵਨ। ਤੋ ਸਤਸੰਗ ਜੀ ਸਾਰੇ ਰਲ ਕੇ ਆਓ ਉਹਨਾਂ ਦੀ ਆਤਮਾ ਨੂੰ ਆਪਣਾ ਫਰਜ਼ ਸਮਝ ਕੇ ਸ਼ਿੰਗਾਰਨ ਦਾ ਯਤਨ ਕਰੀਏ। ਸਾਰੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੁੱਕ ਨੂੰ ਗਾਇਨ ਕਰੋ ਰੇ ਨਰ ਇਹ ਸਾਚੀ ਜੀਤ ਹੈ। Sorry. ਵੱਡੀ ਉਮਰ ਦਾ ਵੀ ਹੋ ਗਿਆ ਹੈ ਤੇ ਹੁਣੇ ਹੀ ਸਮਝਦਾ, ਭੁੱਲਿਆ ਹੋਇਆ ਜਿਸ ਵੇਲੇ ਰਾਹ ਪੈ ਜਾਵੇ ਉਸ ਵੇਲੇ ਚੰਗੇ ਰਾਹ ਤੇ ਚੜ ਗਿਆ। ਫਾਰਸੀ ਚ ਲਿਖਿਆ ਕਸਨ ਦੀਦਮ ਕਿ ਗੁੰਮਸ਼ੁਦਾ ਜ਼ਰਾ ਹੈ ਰਾਹ, ਮੈਂ ਕੋਈ ਦੇਖਿਆ ਨਹੀਂ ਜਿਹੜਾ ਸਿੱਧੇ ਰਾਹ ਤੋਂ ਗੁੰਮ ਹੋ ਜਾਏ ਭੁੱਲ ਜਾਏ। ਤੋ ਜਦੋਂ ਵੀ ਮਨੁੱਖ ਨੇਕੀ ਦੀ ਰਾਹ ਤੇ ਗੁਰਮਤ ਦੀ ਰਾਹ ਤੇ ਚੱਲ ਪਵੇ ਉਦੋਂ ਚੰਗਾ। ਕਈ ਕਹਿੰਦੇ ਮਹਾਰਾਜ ਹੁਣ ਬੁੱਢੇ ਤੋਤਿਆਂ ਨੇ ਕੀ ਪੜ੍ਹਨਾ, ਕਿਆ ਜੇ ਬਾਤ ਹੈ, ਪਹਿਲਾਂ ਹੀ ਲੰਗਰ ਛੱਡ ਦਿੱਤੇ ਨੇ, ਪਹਿਲਾਂ ਹੀ ਲੰਮੇ ਪੈ ਗਏ ਉਹ, ਕੱਲ੍ਹ ਅਜੇ ਸੁਣ ਕੇ ਹਟੇ। ਹਜ਼ਾਰਾਂ ਵੇਰੀ ਸੁਣਿਆ ਤੇ ਪੜ੍ਹਿਆ ਕਿ 72 ਵਰਿਆਂ 'ਚ ਗੁਰੂ ਅਮਰਦਾਸ ਜੀ ਨੇ ਗਾਗਰ ਢੋ ਕੇ ਗੁਰੂ ਨਾਨਕ ਦੀ ਪਦਵੀ ਅਖਤਿਆਰ ਕਰ ਲਈ। ਤੇ ਮਨੁੱਖ ਕਹਿੰਦਾ ਹੁਣ ਕੀ ਅੰਮ੍ਰਿਤ ਛਕਣਾ ਜੀ, ਹੁਣ ਕੀ ਬਾਣੀ ਪੜ੍ਹਨੀ, ਹੁਣ ਬੁੱਢੇ ਤੋਤੇ ਵੀ ਪੜ੍ਹਦੇ ਨੇ। ਇਹ ਗੁਰੂ ਅਮਰਦਾਸ ਜੀ ਸਾਡੇ ਸਾਹਮਣੇ ਜੀਵਨ ਗੁਜ਼ਾਰ ਕੇ ਦੱਸਦੇ ਨੇ, ਉਹ ਖੱਡੀ 'ਚ ਦੇਖ ਕੇ ਗੱਦੀ ਪ੍ਰਾਪਤ ਕਰ ਲੈਂਦੇ ਨੇ, ਉਹ ਗਾਗਰ ਤੋਂ ਗਾਗਰ ਢੋ ਕੇ ਉਜਾਗਰ ਹੋ ਜਾਂਦੇ ਨੇ। ਤੋ ਸਤਸੰਗ ਜੀ ਐਸੀ ਬਾਤ ਨਹੀਂ ਹੈ, ਹੁਕਟ ਲਾਈਫ ਜਦ ਤੱਕ ਆਖਰੀ ਦਮ ਹੈ। ਗੁਰਬਾਣੀ 'ਚ ਲਿਖਿਆ ਹੈ ਅੰਤਕਾਲ ਨਾਰਾਇਣ ਸਿਮਰੇ, ਜੇ ਪਹਿਲਾਂ ਨਹੀਂ ਵਕਤ ਮਿਲਿਆ ਤੇ ਹੁਣੇ ਜ਼ਰਾ ਕੋਸ਼ਿਸ਼ ਕਰ ਲੈ। ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਜੇ ਭਲਾ ਅੰਤ ਵੇਲੇ ਹੀ ਉਹਨੂੰ ਯਾਦ ਕਰ ਲਵੇ, ਪਰ ਨਾਲ ਗੱਲ ਇਹ ਅੰਤ ਵੇਲੇ ਉਹ ਕਰੀ ਜਿਹਨੇ ਪਹਿਲਾਂ ਕੋਈ ਆਦਤ ਪਈ ਹੋਊ। ਮੈਨੂੰ ਇੱਕ ਦਿਨ ਕਿਸੇ ਨੇ ਦੱਸਿਆ ਇੱਥੇ ਸਟੇਜ 'ਤੇ ਇੱਕ ਮਹਾਂਪੁਰਸ਼ਾਂ ਨੇ ਇੱਕ ਬੜੀ ਰਮਜ ਦੀ ਗੱਲ ਸਮਝਾਈ ਸੀ, ਕਿਸੇ ਬੀਬੀ ਦੇ ਜੀਵਨ ਸਾਥੀ ਦਾ ਨਾਂ ਸ਼ਾਇਦ ਰਾਮ ਕ੍ਰਿਸ਼ਨ ਸੀ, ਅਤੇ ਉਹ ਪਿਤਾ ਚੜ੍ਹਾਈ ਕਰੇ ਉਹਨਾਂ ਦਾ, ਅਤੇ ਸਾਰੀ ਉਮਰ ਕਦੀ ਵਿਹਲ ਨਹੀਂ ਲੱਗਾ ਸੀ ਰਾਮ ਜਾਂ ਕ੍ਰਿਸ਼ਨ ਕਹਿਣ ਦਾ। ਉਹਨਾਂ ਕਿਹਾ ਚਲੋ ਹੁਣ ਇੱਕ ਦੋ ਦਮ ਨੇ ਇਹਦੇ ਵਿੱਚ, ਇਹ ਤੂੰ ਕਹੀਏ ਤੇ ਇਹਦਾ ਨਾਂ ਹੀ ਲੈ ਲਵੇ ਪ੍ਰਾਹੁਣੇ ਦਾ, ਅਤੇ ਉਹਨੇ ਲਿਆ ਨਹੀਂ। ਇਹ ਕਿਸੇ ਨੇ ਕਿਹਾ ਇੱਥੇ ਸਾਖੀ ਸੁਣਾਈ ਕਿਸੇ ਨੇ, ਅਤੇ ਉਹਨ ਨਾਂ ਨਹੀਂ ਲਿਆ। ਜਦੋਂ ਪੁੱਛਣੇ ਕੌਣ ਹੈ ਤਾਂ ਇੱਧਰੋਂ ਉੱਧਰੋਂ ਦੱਸ ਦੇਵੇ ਅਤੇ ਪ੍ਰਾਹੁਣਾ ਹੈ ਸਾਡਾ, ਦਮਾਦ ਹੈ ਜਾਂ ਬੀਬੀ ਦੇ ਘਰ ਵਾਲਾ ਹੈ, ਰਾਮ ਕ੍ਰਿਸ਼ਨ ਨੇ ਉਹਨੇ ਕਿਹਾ। ਤੋ ਕਹੂਗਾ ਕੌਣ ਜਿਹਨੂੰ ਪਹਿਲਾਂ ਆਦਤ ਪਈ ਹੋਵੇਗੀ, ਹੈਬਿਟ ਇਜ਼ ਸੈਕਿੰਡ ਨੇਚਰ। ਤੋ ਸਾਨੂੰ ਪਹਿਲਾਂ ਆਦਤ ਪਾਉਣੀ ਚਾਹੀਦੀ ਤਾਂ ਕਿ ਅੰਤ ਵੇਲੇ ਵੀ ਕਹਿ ਸਕੀਏ। ਆਦਤਾਂ ਦਾ ਅਸੀਂ ਖਿਆਲ ਘੱਟ ਕਰਦੇ ਹਾਂ, ਸ਼ੇਰ ਤਾਂ ਛੋਟਾ ਜਿਹਾ ਪਰ ਕੰਮ ਦਾ ਹੈ। ਜੋ ਧਾਗੋ ਕਾ ਬਣੇ ਰੱਸਾ, ਇੱਕ ਇੱਕ ਧਾਗਾ ਫੜੋ ਝੱਟ ਟੁੱਟ ਜਾਂਦਾ ਹੈ ਨਾ, ਪਰ ਜੋ ਧਾਗੋ ਕਾ ਬਣੇ ਰੱਸਾ ਤੋ ਉਸ ਕਾ ਟੁੱਟਣਾ ਮੁਸ਼ਕਿਲ, ਜੋ ਧਾਗੋ ਕਾ ਬਣੇ ਰੱਸਾ ਤੋ ਉਸ ਕਾ ਟੁੱਟਣਾ ਮੁਸ਼ਕਿਲ, ਜੋ ਆਦਤ ਹੋ ਜਾਏ ਪੱਕੀ ਤੋ ਉਸ ਕਾ ਛੁੱਟਣਾ ਮੁਸ਼ਕਿਲ। ਅਤੇ ਅਸੀਂ ਚੰਗੀਆਂ ਹੀ ਆਦਤਾਂ ਨੂੰ ਪਕਿਆਈਏ ਤਾਂ ਹੀ ਗੱਲ ਬਣਦੀ ਹੈ। ਅੰਤ ਵਿੱਚ ਤੁਕ ਹੈ ਕਿ ਅੱਜ ਹੂੰ ਸਮਝ ਕੁਛ ਵਿਗੜਿਓ ਨਾਹੀਂ,
ਅੱਜ ਹੂੰ ਸਮਝ ਕੁਛ ਵਿਗੜਿਓ ਨਾ।